Jeez.
Many of us have friends or acquaintances who, although initiated, are no longer on the path. Would it be better that we try to encourage them to return, or would it be better that perhaps we do not keep their company anymore?
हमारे में से कई लोगों के मित्र हैं जो कि पहले नाम लेवा थे, लेकिन नाम लेने के बाद में वो संत मत को छोड़ के चले गए. अब संत मत का अभ्यास नहीं करते. क्या हमारे लिए ये बेहतर रहेगा कि हम उनको दोबारा प्रेरणा दें वापस संत मत में आने की, या हमारे लिए ये बेहतर होगा कि हम उनकी संगत में ना जाएं?
थानू पता ही है कि बुरी संगत दे विच पै के कई बच्चे पिता तो दूर चले जाते हैं. यही हालत सत्संगियों की है. जब वो सत्संग तो दूर जाते हैं, मन उन्होंने होर भी दूर ले जाता है. अगर तो वो आपकी बात सुन के खुश है, आपकी हदायत सुन के खुश है, फिर तो आप उसको बता सकते हो. कोई हर्ज नहीं अच्छी बात किसी को बताने विच. ये भी एक किस्म की सेवा होती है. अगर भाई वो सुन के खुश नहीं तो फिर खामोशी की फायदा है.
यू नो दैट मैनी चिल्ड्रन गो फार अवे फ्रॉम द फादर when they fall in the bad company, and then they are not ready to listen to what the father has to say to them. In the same way, many satsangis go away from the master when they start listening to their mind and when they fall in the bad company. It is not a bad thing to inspire them to come back to the path and do the devotion. If they are receptive and if they want to listen to you, only then you should give them good advice of coming back to the path and doing the devotion. But if they are not receptive to you, if they don't want to listen to you about the path, then it is better to keep quiet.
लेकिन मैं आप सब नूं ये दस देना बड़ा जरूरी समझदा हां कि संत सतगुरु जिस नूं नाम दिंदे है वो नहीं छड़ देंगे. देर अवेर जरूर उन्हां लोकां नूं ये डरावना पएगा, क्योंकि गुरु ने नाम दिता है उन्हूं अपने विरुद्ध दी लाज हुंदी है.
I understand it very important to tell you that those who have been initiated by the master, they will have to come back to the master sooner or later, because master has not left them. They may have left the master, but master will never leave them, since he has given them initiation and he is responsible for them. That is why sooner or later he will definitely pull them back.
Main Sikh itihas da kai wari वाकया सुनाया है गुरु गोबिंद सिंह के वक्त का, क्योंकि माझे की संगत पंजाब अंदर कुछ परगना जिसमें माझा कहते हैं इलाका है, उतों की काफ़ी सारी संगत ने आदमी आदमिया ने लिख के दे दिता कि असी तेरे सिख नहीं, तू साडा गुरु नहीं, असी तो आपो अपने घरां नूं जावांगे. क्योंकि गुरु गोबिंद सिंह ने जुल्म दी खातर तलवार चुकी हुई सी हिंदुस्तान दे अंदर. उदो किसी दी भी लड़की दी इज्जत सुरक्षित नहीं सी. हुकूमत बड़ी जबर सी, हुकूमत ही ए कारोबार करा रही सी हिंदू लोगों दी लड़कियां नूं. मुगल लोग मलो मली चक ले जांदे सीगे. और गुरु गोबिंद सिंह ने इस कष्ट नूं, इस जुल्म नूं देख ना सके, सहार ना सके, तो उन्होंने जुल्म की खातर तलवार चुकी. उस वक्त की बादशाही ने टक्कर ली, और आपने किसी परगने की खातर मुल्क जीतने की खातर नहीं सी, सिर्फ जुल्म की खातर. जदों किले के अंदर गुरु गोबिंद सिंह नूं 6 महीने घेरा पाए नूं हो गया सीगा, उस वक्त उन्होंने सिखा ने बेदावा लिख के दे दिता कि यह तो रोज़ लड़ाइया छेड़ी रखता है, आप साथ ही छड़ दो. गुरु गोबिंद सिंह कहन लगे भी जिसने जाना है इतने लिख के रख जाओ. सब ने कागज़ के उत्ते लिख दिता कि तू साडा गुरु नहीं, असी तेरे सिख नहीं. संतां नूं पता हुंदा जिन्हां ने नाम दिता हुंदा है कि ये भुलड़ बच्चे मन दे बहकाए इस तरह करते हैं. आखिर जब वो घर आए, क्योंकि शरदा आपो अपनी हिंदी है, घरवालियां की बड़ी शरदा सी, वो कहंदियां भी तुसी बहुत अफसोस किया, गुरु नू अकले नू छड़े आए हो, ये अच्छा नहीं किया। हिंदुस्तान के अंदर औरतों का खास पहरावा मर्दों नालों अलग हुंदा है। वो कहंदियां कि तुसी साड़ियां चूड़ियां और साडे वाले दियां सलवारां कमीज वगैरह पहनो, सिर ते चुन्नी लो, असी गुरु साहब की सेवा दे विच जानी है। जो उन्हां घरवालियां ने ताने मेहने मारे और वो लोग गुरु गोबिंद सिंह किला छड़ के इधर मालवे के इलाके दे विच पंजाब विच आ गए सन, उन्हां लोगों ने जाना तोड़ के लड़ाई की मुगल बादशाह दे नाल। जब उन्होंने फौजा ने गुरु गोबिंद सिंह ते हमला किया, हालांकि वो सिख गुरु गोबिंद सिंह नूं नहीं मिले सीगे, रस्ते च ही लड़ना शुरू उन्होंने कर दिता। बहुत सारे सिख उन्हां विचों मारे गए, सिर्फ उस जत्थे दे विचों दो ही आत्मा जिउंदियां रह गईआं, माई भागो और भाई महा सिंह। जब गुरु गोबिंद सिंह उच्ची जगह ते खड़ के यह सारा नज़ारा देख रहे सी, आखरों आए भाई महा सिंह और माता भागो नूं कहन लगे, उन्हां दा रुमाल नाल मूँह पूंझिया, कट्टा वगैरह पासे कीता, पानी पियाया, कहन लगे क्यों बई सिखा, असी बड़े खुश हैं, की मंगना चाहुंदा है, तैनूं कुछ वक्त स्वर्गां दा राज दे दईए। वो कहिंदा जी नहीं, कोई होर संसार दे विच सुख आराम की चीज़ मंग। वो कहिंदा जी बिल्कुल कोई भी नहीं, होर बई बेटा की मंगदा है। वो कहन लग्या जी एक ही चीज़ मंगदा है, साड़ी टुटी कंढ दिओ। गुरु गोबिंद सिंह हस के कहन लगे भी देख, मैं जब किले चों निकलिया सां सारा समान मेरा उत्थे फौजां लुट पट के ले गईआं, लेकिन ये कागज़ मैं थोड़ा बड़ा सांभ के रखिया, क्योंकि मैं पता सी आखिर तुसी आना है। वो कहन लगे तू अजे भी जो कुछ मंगना मंग सकदा है, तुसी लिखिया है कि असी तेरे सिख नहीं, लेकिन मैं तो नहीं लिखिया भी मैं तुहाडा गुरु नहीं गा। सो इस वास्ते वक्त जरूर लगता है, गुरु बड़ा दयालु पुरश हुंदा है, उसने लम्मी डोर लम्मी रस्सी छड़ी हुंदी है, लेकिन इहदा इह मतलब नहीं कि वह लोग सदा ही अलग तुरे फिरनगे, वक्त आउण तो सब ठीक हो जाता है।
मैनी टाइम्स आई हैव सेड दिस स्टोरी ऑफ गुरु गोबिंद सिंह दैट हाउ सम ऑफ हिज डिसिपल्स फ्रॉम द एरिया ऑफ माझा इन पंजाब had written in a piece of paper that from now onwards you are not our master, and had left Guru Gobind Singh, but they also had to come back. Of course it took some time, but they also came back and asked for the forgiveness from Guru Gobind Singh. You know that in those days the Mughal army were doing very bad things to the Hindu people. No one's honor was safe. They were taking away the daughters of the Hindu people and molesting them, and they were doing many other bad things. Guru Gobind Singh could not see that. That is why he had to take to the arms and he started fighting with the Mughal army. He did not fight with them for any kingdom or for any land or any property or like that. He fought with the Mughal army only to save the honor of the Hindu people. Once he was surrounded by the Mughal army, he was in the fort, and the fort was surrounded by the Mughal army, and the Mughal army did not leave the surrounding of the fort for 6 months. Gradually all the food and everything came to an end. The disciples from the area of Majha became restless, and they all decided to leave Guru Gobind Singh. They thought among themselves that our master always goes on fighting with the people. He does not want to compromise with them, with the Mughal army, so it is not good thing for us to hang on here and to always be with him. We should leave him. So when they all came to Guru Gobind Singh and expressed their desire to leave him, he said that okay, if you want to go, you may go, but first you write on a piece of paper that from today you are leaving me. So they all did that. They all wrote on a piece of paper that from today you are not our master and we are leaving you. After writing that piece of paper, on that piece of paper, they all left Guru Gobind Singh and came to their home. You know that when the husbands are devoted to the masters, the wives are also devoted to the master. Their devotion to the master is not less than the husbands. they have to stay in the home. That is why they cannot serve the master as well and as much as the husbands can do, but still they have so much devotion in their heart for the master. When their wives came to know that they had left Guru Gobind Singh alone in the fort with all the Mughal army surrounding the fort, they felt very bad and they told their husbands that it is a very bad thing which you have done, that you have left Guru Gobind Singh alone. Why don't you wear our clothes and remain in the home and behave like the women, and we will go and fight in your place in the battlefield. When the wives said such things, when they taunted the husbands, they realized their mistake and at once they came to the battlefield and started fighting with the Mughal army. They were so embarrassed that they did not even dare to come to Guru Gobind Singh and ask for forgiveness. On their way, they started fighting with the Mughal army. Guru Gobind Singh was seeing all these things. In the meantime, Guru Gobind Singh had to leave that fort because the Mughal army came in the fort, because not many people were left in the fort to defend them. That is why he had to leave that fort and he came in the area of Malwa, where he had to fight with another army of the Mughals. So those people, those dear ones, disciples from Maja area, came there and started fighting with the Mughal army. Guru Gobind Singh was seeing all these things. They fought very bravely with the Mughal army and almost all the people of that group died and were killed in the battlefield. Only two people, Bhai Maha Singh and Mai Pago, were left. They were also very close to their end. Guru Gobind Singh saw that. He at once came there to the battlefield. He wiped off the blood from their mouth and he gave them some water to drink, and he asked them if they had any worldly desires. Bhai Maha Singh replied that, "No, Master, I don't have any desire." Guru Gobind Singh asked him that, "Dear son, if you want, I can give you the kingdom of heavens for some time." Bhai Maha Singh replied that, "No, Master, I don't want anything like that." Again, Guru Gobind Singh Ji asked him that, "Do you have any desire of the world? Do you want any pleasure or any comfort, any convenience of the world?" He replied that, "No, Master, I don't have any desire of the world." Then Guru Gobind Singh said that, "Okay, whatever you want, I will give you that. Ask for whatever you want." Bhai Maha Singh replied that, "Master, I want only one thing. I have only one desire, that you may unite us, you may join our broken relationship, because we had written on a piece of paper that we are leaving you and you are not our master. And I say this on everyone's behalf, that you should join the broken relationship." Guru Gobind Singh replied that, "I never broke off the relationship with you. When I was attacked by the Mughal army, I had to leave everything in the fort. But I did not leave that piece of paper on which you had written that from now I was not your master. You can read that paper and you will find that it was you who wrote that I was not your master. I did not say that I was not your master. You had written that you are not my disciples, but I did not say that I was not your master. Your relationship is still with me. Ask for anything else you want." But Bhai Maha Singh said that, "No, Master, I don't have any other desire. I only want that you should tear off that paper of non-agreement." So the meaning of saying this is that the master has a long rope. He may give us a lot of time to wander here and there, but it is not true that we will always go on wandering here and there, going far away from the master. One day definitely we will have to come back to the master, because he has given us an initiation and he is responsible for us. He will not leave us until he takes us to our real home. That is why no matter how much longer rope he gives to us, but when the time will come, he will pull the rope back, and those who have left the master after taking the initiation from him will have to come back to him.
ਇਹਨਾਂ ਨੂੰ 40 ਮੁਕਤੇ ਕਹਿੰਦੇ ਆ। ਸਿੱਖ ਜਿਸ ਦਿਨ ਇਹ ਲੜਾਈ ਹੋਈ ਸੀ ਉਸ ਦਿਨ ਨੂੰ ਬੜੀ ਸ਼ਰਧਾ ਨਾਲ ਮਨਾਉਂਦੇ ਆ। ਟੁੱਟੀ ਗੰਢੀ ਇਸ ਨੂੰ ਕਹਿੰਦੇ ਆ।
ਮਤਲਬ 40 ਬੰਦੇ ਸੀ।
ਹਾਂਜੀ।
There were 40 people in that group, and they are called as the 40 liberated ones, because all of them died in that battle. And the day when they fought that battle is still remembered by the Sikh people. And they remember that day as the day when the relationship was restored.
Mere pichle pind kuch aadmiyan ne param pita kripal to naamdan prapt kita. ਇੱਕ ਆਦਮੀ ਨੇ ਤਾਂ ਅੰਦਰੋਂ ਅੰਦਰ ਮਹਾਰਾਜ ਕਿਰਪਾਲ ਨੂੰ ਛੱਡ ਦਿੱਤਾ, ਸ਼ਰਾਬ ਪੀਣ ਲੱਗਿਆ, ਹੋਰ ਵੀ ਕਈ ਕਿਸਮ ਦੇ ਕਰਮ ਕਰਨ ਲੱਗਿਆ। ਕੁਛ ਆਦਮੀ ਐਸੇ ਸਨ ਕਿ ਜਿਹੜੇ ਚੋਰੀ ਛੱਪੇ ਇਹ ਕੰਮ ਕਰਦੇ ਸੀਗੇ ਉਹ ਜਿਸ ਆਦਮੀ ਨੇ ਛੱਡੇ ਸੀਗੇ ਛੱਡਿਆ ਸੀ ਅੰਦਰੋਂ ਬਾਹਰੋਂ ਵੀ ਮੈਂ ਗੁਰੂ ਨੂੰ ਛੱਡ ਦਿੱਤਾ ਹੈ। ਸਾਨੂੰ ਪਤਾ ਹੈ ਕਿ ਨੁਕਤਾਚੀਨੀ ਹਰ ਵਿਅਕਤੀ ਨੂੰ ਆਦਤ ਪਈ ਹੈ ਦੂਸਰੇ 'ਤੇ ਕਰਨ ਦੀ। ਉਹ ਆਦਮੀ ਮੈਨੂੰ ਮਿਲਿਆ, ਕਹਿਣ ਲੱਗਿਆ ਦੇਖੋ ਜੀ ਜੇ ਸ਼ਰਾਬ ਪੀਣੀ ਹੋਵੇ ਕੋਈ ਭੈੜਾ ਖੋਟਾ ਕਰਮ ਕਰਨਾ ਹੋਵੇ ਤਾਂ ਬੰਦੇ ਨੂੰ ਗੁਰੂ ਨੂੰ ਛੱਡ ਦੇਣਾ ਚਾਹੀਦਾ। ਮੈਂ ਦੇਖੋ ਹੁਣ ਸਾਰੇ ਕਰਮ ਕਰਦਾ ਗੁਰੂ ਨੂੰ ਛੱਡ ਕੇ ਕਰ ਰਿਹਾ। ਮੈਂ ਉਹਦੀ ਗੱਲ ਸੁਣ ਕੇ ਬੜਾ ਅਚਰਜ ਹੋਇਆ। ਮੈਂ ਆਖਿਆ ਦੇਖ ਬਈ ਬੇਟਾ ਤੂੰ ਗੁਰੂ ਨੂੰ ਸਮਝਿਆ ਨਹੀਂ ਕਿ ਤੇਰੇ ਵੱਸ ਦੇ ਵਿੱਚ ਹੈ ਗੁਰੂ ਨੂੰ ਛੱਡ ਦੇਣਾ। ਉਹ ਮੇਰੀ ਗੱਲ ਸੁਣ ਕੇ ਝੰਜਲਾਇਆ ਜਾ ਗਿਆ ਵੀ ਹੈ ਇਹ ਕੀ ਬੋਲਦੇ ਆ। ਮੈਂ ਆਖਿਆ ਵਕਤ ਤੈਨੂੰ ਸਾਬਤ ਕਰੇਗਾ, ਤੈਨੂੰ ਆਖਰ ਗੁਰੂ ਨੂੰ ਮੰਨਣਾ ਹੀ ਪਏਗਾ। ਮੈਂ ਨਹੀਂ ਕਹਿੰਦਾ ਕਿ ਇਸ ਜਨਮ 'ਚ ਜਾਂ ਦੂਸਰੇ ਜਨਮ 'ਚ ਤੂੰ ਮੰਨੇ ਜਾਂ ਤੈਨੂੰ ਹੁਣੇ ਹੀ ਉਹ ਪਕੜੇ। ਆਖਰ ਉਹ ਸ਼ਖਸ ਤੋਂ ਕਤਲ ਹੋਇਆ, ਜੇਲ੍ਹ ਵਿੱਚ ਗਿਆ ਔਰ ਉੱਥੋਂ ਉਹਨੇ ਮੈਨੂੰ ਪੱਤਰ ਪਾਇਆ ਕਿ ਮੈਂ ਹੁਣ ਮਹਾਰਾਜ ਨੂੰ ਮੰਨਦਾ, ਦੋ ਵਕਤ ਭਜਨ ਵਿਆਸ 'ਤੇ ਬਹਿੰਦਾ ਔਰ ਮੈਂ ਕਦੇ ਵੀ ਉਹਨਾਂ ਦੀ ਸਿੱਖਿਆ ਤੋਂ ਅਲੱਗ ਨਹੀਂ ਜਾਊਂਗਾ। ਕਹਿਣ ਦਾ ਭਾਵ ਇਤਨਾ ਹੀ ਹੈ ਕਿ ਬੰਦਾ ਕੋਈ ਨਾ ਕੋਈ ਠੋਕਰ ਖਾ ਕੇ ਉਧਰ ਆਉਂਦਾ ਹੈ। ਸਤਿਗੁਰੂ ਬੜਾ ਦਿਆਲੂ ਪੁਰਸ਼ ਹੁੰਦਾ, ਬੜਾ ਸਬਰ ਵਾਲਾ ਹੁੰਦਾ ਹੈ, ਲੇਕਿਨ ਗੁਰੂ ਨੂੰ ਫਿਰ ਵੀ ਕਸ਼ਟ ਹੈ ਅਗਰ ਸੇਵਕ ਦੇ ਉੱਤੇ ਕਸ਼ਟ ਆਵੇ ਤਾਂ।
ਇਨ ਮਾਈ ਫਾਰਮਰ ਵਿਲੇਜ ਮੈਨੀ ਡੀਅਰ ਵੰਸ ਹੈਡ ਟੇਕਨ ਇਨੀਸ਼ੀਏਸ਼ਨ ਫਰੋਮ ਸੁਪਰੀਮ ਫਾਦਰ ਕਿਰਪਾ। ਸਮ ਆਫ ਦੈਮ ਲੈਫਟ ਦ ਪਾਥ ਐਂਡ ਲੈਫਟ ਦ ਮਾਸਟਰ। ਵਨ ਆਫ ਦ ਪਰਸਨ ਵਨ ਡੀਅਰ ਵਨ ਡਿਕਲੇਅਰਡ ਪਬਲਿਕਲੀ ਦੈਟ ਹੀ ਹੈਡ ਲੈਫਟ ਦ ਮਾਸਟਰ ਐਂਡ ਹੀ ਸਟਾਰਟਡ ਡਰਿੰਕਿੰਗ ਵਾਈਨ ਐਂਡ ਡੂਇੰਗ ਆਲ ਸੋਰਟਸ ਆਫ ਬੈਡ ਥਿੰਗਸ। ਦੇਰ ਵੇਰ ਅਦਰ ਪੀਪਲ ਆਲਸੋ ਹੂ ਹੈਡ ਲੈਫਟ ਦ ਪਾਥ ਐਂਡ ਵੇਰ ਲੈਫਟ ਦ ਮਾਸਟਰ ਐਂਡ ਵੇਰ ਡੂਇੰਗ ਆਲ ਦ ਬੈਡ ਥਿੰਗਸ, ਬਟ ਦ ਫਸਟ ਵਨ had declared publicly that he had left the master. Once he met me and he told me that if anyone wants to do any bad deeds, he should leave the master. And you see that I have left my master, that is why it is not a sin for me to do all these things. When he told me that, I was surprised and I told him that, do you think that it is in your control to leave the master? When he heard that, he was surprised. He did not understand what I was talking. I said that you are innocent, you don't know that you cannot leave the master. Master will never leave you, no matter you say that you have left the master, but one day will come when you will realize that master had not left you and you will have to come back to the path, and then you will realize your mistake. After some time, that person committed a very grave sin. He murdered someone. As a result, he was sent in the jail. When he went in the jail, then he realized that it was his mistake. He got some other experiences also, which inspired him to start his meditation again, and he started following the path again. He wrote me a letter from the jail that now he had realized that it was his mistake, and Master was very gracious. Now he was meditating every day, both in the morning and in the evening, and now he has realized that Master was very gracious on him, and Master pulled him back to the path. So I mean to say this, that even if the people leave the master, but master will never leave the disciples. Always in one's life such occasions come, such things happen which compel the person to come back to the path, no matter how determined he is not to do the meditation, not to follow the path. But master is a gracious being. He is always looking after the disciple. That is why he always finds one or the other way to bring the disciple back. It does not mean that master is happy when he sees his disciples doing like this and going astray. He is always feeling a lot of pain when he sees his disciple going away from the path. But what can he do? First he gives them a longer rope, and when the time comes, he pulls them back.
Param Pita, Karpal, Kaagp Sundari, Pichle Janam Di Katha Dasde Hunde Sige, Ke Kis Tarah Usnu Maan Hoya Siga, ਕਿ ਗੁਰੂ ਨੂੰ ਕੀ ਆਉਂਦਾ ਹੈ, ਮੈਂ ਸਭ ਕੁਝ ਜਾਣਦਾ ਹਾਂ। ਗੁਰੂ ਦਾ ਅਪਮਾਨ ਕੀਤਾ ਔਰ ਪਰਮਾਤਮਾ ਵੀ ਗੁਰੂ ਦੇ ਅਪਮਾਨ ਨੂੰ ਜਰ ਨਹੀਂ ਸਕਿਆ, ਉਹ ਉਸ ਨੂੰ ਨਰਕ ਵਿੱਚ ਪਾਉਣ ਲੱਗੇ। ਗੁਰੂ ਦੀ ਦੇਹ ਕੰਬੀ, ਕਿਉਂਕਿ ਗੁਰੂ ਨੂੰ ਪਤਾ ਹੁੰਦਾ ਹੈ ਕਿ ਇਹ ਭੋਲਾ ਹੈ, ਇਸ ਨੂੰ ਪਤਾ ਨਹੀਂ ਗਾ। ਔਰ ਗੁਰੂ ਨੇ ਕਿਹਾ ਕਿ ਨਹੀਂ, ਇਸ ਨੂੰ ਇੰਨੀ ਸਖਤ ਸਜ਼ਾ ਨਾ ਦਿਓ। ਫਿਰ ਵੀ ਪਰਮਾਤਮਾ ਕਹਿਣ ਲੱਗਿਆ ਕਿ ਮੈਂ ਬਰਦਾਸ਼ਤ ਨਹੀਂ ਕਰ ਸਕਦਾ ਗਾ। ਉਸ ਨੂੰ ਕਾਂ ਦੀ ਜੂਨ ਦਿੱਤੀ ਗਈ। ਫਿਰ ਵੀ ਗੁਰੂ ਬੜਾ ਉਦਾਸ ਹੋਇਆ, ਪਰੇਸ਼ਾਨ ਹੋਇਆ, ਕੰਬਿਆ ਕਿ ਮੇਰਾ ਸ਼ਿਸ਼ ਕਾਂ ਦੀ ਜੂਨ ਵਿੱਚ ਜਾ ਰਿਹਾ।
ਕਾਗਪਸੰਦ,
ਹਾਂ ਕਾਗਪਸੰਦ।
ਸੁਪਰੀਮ ਫਾਦਰ ਕ੍ਰਿਪਾਲ ਯੂਸ ਟੂ ਟੈਲ ਅ ਸਟੋਰੀ ਆਫ ਕਾਗਪਸੰਦ ਹੂ ਹੈਡ ਕ੍ਰਿਟਿਸਾਈਜ਼ਡ ਹਿਸ ਮਾਸਟਰ। ਹੀ ਵਾਸ ਪ੍ਰਾਊਡ ਆਫ ਹਿਸ ਨੌਲੇਜ ਐਂਡ ਹੀ ਹੈਡ ਵੰਸ ਥਾਟ ਦੈਟ ਵਟ ਡਜ਼ ਮਾਈ ਮਾਸਟਰ ਨੋ, ਹੀ ਨੋਜ਼ ਨਥਿੰਗ, ਆਈ ਨੋ ਮਚ ਬੈਟਰ ਦੈਨ ਹਿਮ, ਆਈ ਨੋ ਮੋਰ ਦੈਨ ਹਿਮ। ਐਜ਼ ਅ ਰਿਜ਼ਲਟ ਆਫ ਵਿਚ ਹੀ ਵਾਸ ਪਨਿਸ਼ਡ ਬਾਈ ਆਲ ਮਾਈਟੀ ਲਾਰਡ। ਵੈਨ ਹੀ ਵਾਸ ਬੀਂਗ ਪਨਿਸ਼ਡ ਬਾਈ ਆਲ ਮਾਈਟੀ ਲਾਰਡ ਬਿਕੋਸ ਨੋਟ ਈਵਨ ਗੋਡ ਕੈਨ ਬੇਅਰ ਦ ਕ੍ਰਿਟੀਸਿਜ਼ਮ ਆਫ ਦ ਮਾਸਟਰ ਬਿਕੋਸ ਦੈਰ ਇਜ਼ ਨੋ ਡਿਫਰੈਂਸ ਬਿਟਵੀਨ ਮਾਸਟਰ ਐਂਡ ਆਲ ਮਾਈਟੀ ਲਾਰਡ। ਸੋ ਵੈਨ ਹੀ ਵਾਸ ਬੀਂਗ ਪਨਿਸ਼ਡ ਬਾਈ ਆਲ ਮਾਈਟੀ ਲਾਰਡ, ਆਲ ਮਾਈਟੀ ਲਾਰਡ ਸੈਡ ਦੈਟ ਹੀ ਸ਼ੁੱਡ ਬੀ ਸੈਂਡ ਟੂ ਦ ਹੈਲ, ਬਟ ਹਿਸ ਮਾਸਟਰ ਆਫ ਬਟ ਦ ਮਾਸਟਰ ਆਫ ਕਾਗਪਸੰਦ trembled and he was very afraid because he did not want his disciple to go in the hell. He knew that the fires of hell will burn his disciple, that is why he was, and since he was very gracious, that is why he did not want his disciple to go in the hell. Then Almighty Lord said that I cannot bear your criticism, I cannot bear that someone should insult you, that is why I am giving him such a punishment. But his master pleaded for him and then Almighty Lord gave him the body of a crow. When he got the body of crow, then also the master of Kagpasund was not satisfied, he was not happy because he did not want his disciple to suffer in the body of crow. Even though he had insulted him, still he was so gracious that he did not want his disciple to suffer.
Swami Ji Maharaj kehnde hai, manmukh phire kisi da nahi, jo aadmi guru di shiksha da palan nahi karda, guru nu chhadan di sochda vi hai, oh kehnde ਜਿਹੜਾ ਗੁਰੂ ਦਾ ਵਫਾਦਾਰ ਨਹੀਂ ਹੋਇਆ ਉਹ ਕਿਸੇ ਦਾ ਵੀ ਨਹੀਂ, ਉਹ ਆਪਣੇ ਆਪ ਤੇ ਵੀ ਰਹਿਮ ਨਹੀਂ ਕਰ ਰਿਹਾ।
ਸਵਾਮੀ ਜੀ ਮਹਾਰਾਜ ਸੇ ਦੈਟ ਮਨਮੁਖਸ ਵਾਂਡਰ ਹੇਅਰ ਐਂਡ ਦੇਅਰ ਐਂਡ ਦੇ ਬਿਲੋਂਗ ਟੂ ਨੋ ਵਨ। ਹੀ ਸੇਜ਼ ਦੈਟ ਦੋਜ਼ ਹੂ ਆਰ ਥਿੰਕਿੰਗ ਆਫ ਲਿਵਿੰਗ ਦ ਮਾਸਟਰ, ਦੋਜ਼ ਹੂ ਆਰ ਨੋਟ ਫੋਲੋਇੰਗ ਦ ਮਾਸਟਰ, ਦੇ ਡੂ ਨੋਟ ਬਿਲੋਂਗ ਟੂ ਐਨੀ ਵਨ, ਦੇ ਆਰ ਨੋਟ ਯੂਸਫੁਲ ਟੂ ਐਨੀ ਵਨ, ਨੋਟ ਈਵਨ ਟੂ ਦੈਰ ਓਨ ਸੈਲਫ।
ਕਬੀਰ ਸਾਹਿਬ ਕਹਿੰਦੇ ਆ, ਗੁਰਸੇ ਬੇਮੁਖ ਠੌਰ ਨਾ ਠਾਈ, ਜੋ ਗੁਰੂ ਨੂੰ ਛੱਡ ਜਾਂਦਾ ਹੈ ਉਹਨੂੰ ਕੋਈ ਟਿਕਾਣਾ ਨਹੀਂ ਹੁੰਦਾ ਗਾ, ਉਹਨੂੰ ਕੋਈ ਬਖਸ਼ਣ ਵਾਲਾ ਨਹੀਂ ਹੁੰਦਾ ਗਾ। ਆਖਰ ਬਖਸ਼ਣ ਵਾਲਾ ਇੱਕੋ ਹੀ ਥਾਂ ਹੈ, ਜਿੰਨੀਆਂ ਜੂਨਾਂ ਦੇ ਵਿੱਚੋਂ ਮਰਜ਼ੀ ਜਾਇਆ ਹੈ, ਜਦ ਬਖਸ਼ਣਾ ਹੈ ਗੁਰੂ ਨੇ ਹੀ ਬਖਸ਼ਣਾ ਹੈ।
ਕਬੀਰ ਸਾਹਿਬ ਸੇ ਦੈਟ ਦੋਜ਼ ਹੂ ਗੋ ਅਵੇ ਫਰੋਮ ਦ ਮਾਸਟਰ ਡੂ ਨੋਟ ਫਾਈਂਡ ਐਨੀ ਪਲੇਸ ਔਰ ਆਨਰ, ਨੋ ਮੈਟਰ ਇਨ ਹਾਊ ਮੈਨੀ ਬਾਡੀਜ਼ ਹੀ ਗੋਜ਼, ਨੋ ਮੈਟਰ ਹਾਊ ਮੈਨੀ ਬਰਥਸ ਹੀ ਟੇਕਸ, ਹੀ ਵਿਲ ਨੋਟ ਬੀ ਫਰਗੀਵਨ ਬਾਈ ਐਨੀ ਵਨ ਬਿਕੋਜ਼ ਮਾਸਟਰ ਇਜ਼ ਦੀ ਓਨਲੀ ਵਨ ਹੂ ਕੈਨ ਫਰਗੀਵ ਹਿਮ। ਈਵਨ ਦੋ ਹੀ ਗੋਜ਼ ਇਨ ਸੋ ਮੈਨੀ ਬਾਡੀਜ਼ ਐਂਡ ਸੋ ਮੈਨੀ ਬਰਥਸ, ਅਨਲੈਸ ਹੀ ਕਮਸ ਟੂ ਦ ਮਾਸਟਰ ਹੀ ਵਿਲ ਨੋਟ ਬੀ ਫਰਗੀਵਨ।
ਸਾਨੂੰ ਪਤਾ ਹੀ ਹੈ, ਕਈ ਦਫਾ ਬੱਚਿਆਂ ਨੂੰ ਮਾਤਾ ਪਿਤਾ ਬੜਾ ਸਮਝਾਉਂਦੇ ਆ ਕਿ ਬੇਟਾ ਬੁਰਾ ਕਰਮ ਨਹੀਂ ਕਰਨਾ, ਔਰ ਕਈ ਦਫਾ ਬੱਚੇ ਬਾਤ ਨੂੰ ਨਹੀਂ ਮੰਨਦੇ ਗੇ, ਉਹ ਭੈੜੇ ਖੋਟੇ ਕਰਮ ਕਰ ਲੈਂਦੇ ਆ, ਕਤਲਾਂ ਤੱਕ ਵੀ ਪਹੁੰਚ ਜਾਂਦੇ ਆ, ਆਖਰ ਉਹ ਜੇਲ੍ਹ ਦੇ ਵਿੱਚ ਜਾਂਦੇ ਆ। ਤੁਹਾਨੂੰ ਪਤਾ ਹੀ ਹੈ, ਫਿਰ ਮਾਤਾ ਪਿਤਾ ਦੀ ਸਿੱਖਿਆ ਯਾਦ ਆਉਂਦੀ ਹੈ, ਲੇਕਿਨ ਉਸ ਦੇ ਛਡਾਉਣ ਦੀ ਉਹਦਾ ਪਿਤਾ ਹੀ ਕੋਸ਼ਿਸ਼ ਕਰਦਾ, ਅੱਛਾ ਵਕੀਲ ਕਰਦਾ, ਪੈਸਾ ਖਰਚ ਕਰਦਾ ਹੈ, ਬੇਸ਼ੱਕ ਉਹਦੀਆਂ ਹਰਕਤਾਂ 'ਤੇ ਉਹ ਨਾ ਖੁਸ਼ ਹੋਵੇ, ਲੇਕਿਨ ਛਡਾਉਂਦਾ ਤਾਂ ਫਿਰ ਵੀ ਪਿਤਾ ਹੀ ਹੈ।
We know that when the children do not obey the parents, they play many mischiefs, they do many bad things. And many times the children, when they grow up, they do so many bad things that they even commit big sins, grave sins, as a result of which they have to go to the prison. When they are put in the prison, at that time who comes to their rescue? Only the parents, because the parents are worried for the children. And only because they have love and affection for the children. Even though the father may not be pleased with the deeds of the son, but still, because he is his son and he is worried for him, that is why he will hire a very good lawyer and he will spend as much money as needed so that he can get his son out of the prison.
Jab ek sansari pita de andar itni hamdardi hai, tusi khud soch ke dekh sakde ho jo kul malik ਸੰਤ ਸਤਿਗੁਰੂ ਹਨ, ਉਹਨਾਂ ਦੇ ਦਿਲ ਅੰਦਰ ਕਿੰਨੀ ਹਮਦਰਦੀ ਹੋ ਸਕਦੀ ਹੈ, ਔਰ ਉਸ ਹਮਦਰਦੀ ਦਾ ਤਾਂ ਅਸੀਂ ਬਿਆਨ ਵੀ ਨਹੀਂ ਕਰ ਸਕਦੇ।
ਵੈਨ ਅ ਵਰਲਡਲੀ ਫਾਦਰ ਕੈਨ ਹੈਵ ਸੱਚ ਅ ਸਿੰਪਥੀ ਫੋਰ ਅ ਵਰਲਡਲੀ ਸਨ, ਯੂ ਕੈਨ ਵੈਰੀ ਵੈਲ ਇਮੈਜਿਨ ਹਾਊ ਮੱਚ ਦ ਸੇਂਟ, ਹਾਊ ਮੱਚ ਆਲ ਮਾਈਟੀ ਲਾਰਡ ਹੂ ਇਜ਼ ਦ ਫਾਦਰ ਆਫ ਆਲ ਦ ਕ੍ਰੀਏਸ਼ਨ ਵਿਲ ਹੈਵ ਦ ਸਿੰਪਥੀ। ਵੀ ਕੈਨੋਟ ਡਿਸਕ੍ਰਾਈਬ ਦ ਸਿੰਪਥੀ ਐਂਡ ਦ ਲਵ ਵਿਚ ਆਲ ਮਾਈਟੀ ਲਾਰਡ ਹੈਜ਼ ਵਿਚ ਦ ਮਾਸਟਰ ਹੈਜ਼ ਫੋਰ ਅਸ।
ਪਰਮ ਪਿਤਾ ਕਿਰਪਾਲ ਕਹਿੰਦੇ ਹੁੰਦੇ ਸਨ, ਅਗਰ ਤੁਹਾਨੂੰ ਇਹ ਪਤਾ ਲੱਗ ਜਾਵੇ ਕਿ ਮੈਂ ਕਿਤਨਾ ਪਿਆਰ ਕਰਦਾ ਹਾਂ, ਸੰਤ ਕਿਤਨਾ ਪਿਆਰ ਕਰਦੇ ਹੈ, ਤਾਂ ਉਹ ਕਹਿੰਦੇ ਹੁੰਦੇ ਸੀ ਤੁਸੀਂ ਖੁਸ਼ੀ 'ਚ ਨੱਚ ਉੱਠੋ।
ਸੁਪਰੀਮ ਫਾਦਰ ਕਿਰਪਾਲ ਯੂਸ ਟੂ ਸੇ ਦੈਟ ਇਫ ਯੂ ਨੋ ਹਾਊ ਮੱਚ ਆਈ ਲਵ ਯੂ, ਹਾਊ ਮੱਚ ਲਵ ਦ ਮਾਸਟਰ ਹੈਜ਼ ਫੋਰ ਯੂ, ਯੂ ਮੇ ਗੋ ਔਨ ਡਾਂਸਿੰਗ ਔਨ ਦ ਸਟਰੀਟਸ।
सानू गुरु की दया का गुरु की रहमत का ज्ञान नहीं हुंदा गा। गुरु सच्चा मित्र हुंदा है, गुरु एक ऐसा सच्चा साथी हुंदा है कि पराई अग दे विच कोई गिर नहीं सकता, लेकिन सेवक की खातर गुरु अग दे विच भी कुद जाता है।
वी डोंट हैव एनी नॉलेज ऑफ द ग्रेस ऑफ द मास्टर, वी डोंट नो एनीथिंग अबाउट द मर्सी ऑफ द मास्टर। ही इज़ अवर ट्रू फ्रेंड एंड ही हैज सो मच सिंपथी फॉर अस, यू नो दैट नो वन विल जंप इन द फायर ऑफ अदर। मास्टर इज द ओनली वन who will jump in the fire in order to save his disciple.
Guru Har Gobind de waqt da waqia hai, unna da ek sevak ne koi dushale wagaira chrale, oda na si Bhai Bidhi Chand, aur us de magar puls lag gayi, aur oh ek pat si garam उदे विच वड़ गया। सानू पता ही है कि पहला तो उस आदत तो बाज नहीं आता सीगा, और जो कष्ट होया अग च सड़न लग्या उत्थे प्रतिज्ञा की कि हे महाराज मैनू अज बख्श, मैं मुड़ के कम नहीं करूँगा, मैं कन्नी हाथ लाउना है। थानू पता है जब सच्चे दिलों बंदा माफ़ी मंगता है तो संत सतगुरु जरूर उत्थे पहुँचते हैं, माफ़ी देंदे है, क्योंकि उन्होंने परमात्मा ने बड़ी माफ़ी दी हुंदी है। आखिर की होया कि उधरों हरगोबिंद गुरु महाराज सैकड़े मीलों से दूर बैठे सीगे, और वो कह भी साढ़े उपर पानी पाओ जल्दी जल्दी, सानू तो पता नहीं जिसम किस तरह अग लग रही है। हूँ सारे सेवक परेशान कि अचानक ही की हो गया, इन्हों ऐसी कैसी बीमारी हुई, कोई डॉक्टर कहीं भजया, कोई किधरे भजया। लेकिन ये कौतक का किसी की ज्ञान हूँ सीगा बई ये किदी अग ले बैठे सिर दे उत्ते। जब कुछ दिन बाद पता लग्या और विधि चंद ने संगत दे विच खड़ के जब ये बयान किया कि मेरी रख्या किस तरह गुरु ने अग दे विचों की और किस तरह मैं उस अग दे विच सड़नों बचिया, तो फिर जेडे मुखी आदमी जिन्होंने कौतक देखा सीगा उन्होंने पता लग्या कि देखो संत सतगुरां ने मामूली जी एक बीमारी का बहाना बना के अपने आप नूं बीमार कर लिया भी अग लग रही है पानी पाओ, और डॉक्टर भी सदे, लेकिन उदो की आपदे सेवक दी संभाल कर रहे सन अंदरों।
दिस इज एन इंसिडेंट ऑफ द टाइम ऑफ गुरु हरगोबिंद। वन ऑफ हिज डिसाइपल हैड दिस बैड हैबिट ऑफ स्टीलिंग थिंग्स फ्रॉम द स्टोर्स। वंस ही हैड स्टोलन सम शॉल्स एंड स्कार्फ्स, एंड एट द सेम टाइम सम पुलिसमैन केम देयर एंड स्टार्टेड चेजिंग हिम। ही वॉज रनिंग एंड द पुलिस वॉज चेजिंग हिम। ही सॉ वन फायर प्लेस। He did not have any other place to escape, so he went straight in the fireplace which was burning at that time. You know that when the disciple is in some trouble, he always remembers his master. So he remembered his master, and sincerely he requested to him that, oh my Lord, please save me today, and from now onwards I will never do this thing again. I will always be a good disciple. You know that when that request is made with a sincere heart and with a yearning in the heart, Master has to grant that request. Master has to come there and help him. At that time, Guru Har Gobind was living hundreds of miles away from the place where this incident happened. And suddenly, Guru Gobind Singh told his disciple to bring as much water as they can, because he felt that as if his body was burning. Some dear ones went to call the doctors, some went for this and that medicine, but nobody knew that what was happening with Guru Har Gobind. On the other side, that disciple whose name was Bhai Bidhi Chand was saved. The police could not find him because he was in the fireplace, and he did not get even a little heat of that fireplace, which in fact was very burning at that time, and he was escaped. He escaped from that trouble. After some time, when Bhai Bidhi Chand came to Guru Har Gobind, and in the Sangat when he confessed his mistake, and when he told the Sangat about how the Master has protected him, only at that time the dear ones who had seen Guru Har Gobind's body burning and who had seen that Guru Har Gobind had asked for the water on that day, they realized that at that time he was protecting his disciples. So I mean to say this, that the Master jumps in the fire in order to save the disciple. Nobody will do that, but only the Master will do that, because he is concerned for the disciple. He has to take care of the disciple because he has initiated him.
ਆਦਤ ਆਦਤ ਹੀ ਹੁੰਦੀ ਹੈ। ਭਾਈ ਵਿਧੀ ਚੰਦ ਨੂੰ ਗੁਰੂ ਹਰਗੋਬਿੰਦ ਜੀ ਮਹਾਰਾਜ ਬੜੇ ਸਮਝਾਉਂਦੇ ਹੁੰਦੇ ਸੀ ਵੀ ਚੋਰੀ ਕਰਨੀ ਅੱਛੀ ਨਹੀਂ ਹੁੰਦੀ ਜੀ, ਆਖਰ ਗਲਤੀ ਮੰਨ ਕੇ ਵੀ ਆਦਤ ਆਦਤ ਹੀ ਹੁੰਦੀ ਹੈ। ਇੱਕ ਦਿਨ ਕਾਫੀ ਸੰਗਤ ਆਈ, ਵਿਧੀ ਚੰਦ ਅੰਦਰ ਬੈਠਾ, ਬਾਹਰ ਲੋਕ ਜੁੱਤੀਆਂ ਲਾ ਕੇ ਰੱਖੀ ਜਾਂਦੇ ਸੀਗੇ। ਬੈਠੇ ਬੈਠੇ ਦੇ ਮਨ 'ਚ ਖਿਆਲ ਆਇਆ ਕਿ ਜੁੱਤੀਆਂ ਬੜੀਆਂ ਅੱਛੀਆਂ ਅੱਛੀਆਂ ਪਈਆਂ ਹੈ, ਔਰ ਹੁਣ ਜਦ ਕੋਈ ਜੁੱਤੀ ਚੱਕੇ ਦਿਲ 'ਚ ਯਾਦ ਆਇਆ ਵੀ ਮੈਂ ਗੁਰੂ ਨਾਲ ਵਾਅਦਾ ਕੀਤਾ ਸੀਗਾ, ਉਹ ਫਿਰ ਦੂਜੇ ਦੀ ਦੂਜੇ ਪਾਸੇ ਰੱਖ ਦਿਆ ਕਰੇ। ਕੁਛ ਪ੍ਰੇਮੀਆਂ ਨੇ ਜਾ ਕੇ ਕਿਹਾ, ਮਹਾਰਾਜ ਜੀ ਦੇਖੋ ਉਹਦੇ ਤਾਂ ਸੰਗਤ ਦੇ ਵਿੱਚ ਖੜ ਕੇ ਇਹ ਕਹਿੰਦਾ ਸੀਗਾ ਵੀ ਮੈਂ ਇਹਨੂੰ ਮੁੜ ਕੇ ਕੰਨ ਪਕੜਦਾ, ਚੋਰੀ ਨਹੀਂ ਕਰੂੰਗਾ, ਅੱਜ ਨਾ ਲੋਕਾਂ ਦੀਆਂ ਜੁੱਤੀਆਂ ਉਹਦੀ ਉੱਧਰ ਕਰੀ ਜਾਂਦਾ, ਉਹਦੀ ਉੱਧਰ ਕਰੀ ਜਾਂਦਾ, ਰਲਾਈ ਜਾਂਦਾ ਹੈ। ਗੁਰੂ ਸਾਹਿਬ ਨੇ ਪੁੱਛਿਆ, ਕਿਉਂ ਵੀ ਵਿਧੀ ਚੰਦ ਤੇਰੀ ਸ਼ਿਕਾਇਤ ਕਰਦੇ ਹੈ, ਕਹਿੰਦੇ ਵੀ ਇਹ ਜੁੱਤੀਆਂ ਇੱਧਰ ਉੱਧਰ ਕਰੀ ਜਾਂਦਾ ਹੈ। ਉਹ ਕਹਿਣ ਲੱਗਿਆ ਜੀ ਤੁਸੀਂ, ਮੈਂ ਚੋਰੀ ਛੱਡਣ ਵਾਸਤੇ ਇਹ ਗੱਲ ਕੀਤੀ ਸੀਗੀ, ਪ੍ਰਤਿਗਿਆ ਕੀਤੀ ਸੀ, ਲੇਕਿਨ ਹੇਰਾ ਫੇਰੀ ਤਾਂ ਅਜੇ ਵੀ ਹੈ ਅੰਦਰ। ਤੋ ਕਹਿਣ ਦਾ ਭਾਵ ਇਹ ਹੈ ਕਿ ਆਦਤ ਆਦਤ ਹੀ ਹੁੰਦੀ ਹੈ। ਆਖਰ ਉਹ ਵਿਧੀ ਚੰਦ ਸੱਚਾ ਸਿੱਖ ਸੱਚਾ ਸੇਵਕ ਹਰਗੋਬਿੰਦ ਦਾ ਬਣਿਆ ਸੀਗਾ, ਬੜਾ ਕਮਾਈ ਵਾਲਾ ਉਹ ਮਗਰੋਂ ਆ ਕੇ ਬਣਿਆ।
ਇਟ ਇਜ਼ ਵੈਰੀ ਡਿਫੀਕਲਟ ਟੂ ਗਿਵ ਅਪ ਦਾ ਹੈਬਿਟ। ਮੈਨੀ ਟਾਈਮਸ ਗੁਰੂ ਹਰਗੋਬਿੰਦ ਹੈ ਟੋਲਡ ਦੈਟ ਡਿਸਾਈਪਲ ਬਾਈ ਵਿਧੀ ਚੰਦ ਦੈਟ ਇਟ ਇਜ਼ ਨੋਟ ਗੁੱਡ ਥਿੰਗ ਟੂ ਸਟੀਲ ਦ ਥਿੰਗਸ ਫਰੋਮ ਅਦਰ ਪੀਪਲਸ ਐਂਡ ਇਟ ਇਜ਼ ਨੋਟ ਅ ਗੁੱਡ ਹੈਬਿਟ ਐਂਡ ਯੂ ਸ਼ੁੱਡ ਗਿਵ ਦੈਟ ਅਪ। ਸੋ ਫਾਈਨਲੀ ਵੈਨ ਹੀ ਹੈਡ ਵਿਟਨੈਸਡ ਦੈਟ ਟਾਈਪ ਆਫ ਪ੍ਰੋਟੈਕਸ਼ਨ ਆਫ ਦ ਮਾਸਟਰ ਐਂਡ ਵੈਨ ਹੀ ਹੈਡ ਕਮ ਇਨ ਦ ਸੰਗਤ ਐਂਡ ਹੈਡ ਕਨਫੈਸਡ ਇਨ ਫਰੰਟ ਆਫ ਆਲ ਦ ਪੀਪਲ, ਆਫਟਰ ਦੈਟ ਹੀ ਰਿਮੇਨਡ ਵਿਦ ਗੁਰੂ ਹਰਗੋਬਿੰਦ ਐਂਡ ਹੀ ਹੈਡ ਮੇਡ ਦ ਪ੍ਰੋਮਿਸ ਦੈਟ ਹੀ ਵਿਲ ਨੈਵਰ ਡੂ ਦੈਟ ਥਿੰਗ ਅਗੇਨ। ਵੰਸ ਹੀ ਵਾਸ ਟੋਲਡ ਟੂ ਸਿਟ ਆਊਟਸਾਈਡ ਐਂਡ ਟੇਕ ਕੇਅਰ ਆਫ ਦ ਸ਼ੂਜ਼ ਆਫ ਦ ਪੀਪਲ ਹੂ ਹੈਡ ਕਮ ਟੂ ਸੀ ਗੁਰੂ ਹਰਗੋਬਿੰਦ। ਗੁਰੂ ਹਰਗੋਬਿੰਦ ਵਾਸ ਐਟ ਦੈਟ ਟਾਈਮ ਸੀਇੰਗ ਦ ਪੀਪਲ ਐਂਡ ਭਾਈ ਵਿਧੀ ਚੰਦ ਵਾਸ ਸਿਟਿੰਗ ਆਊਟਸਾਈਡ ਟੇਕਿੰਗ ਕੇਅਰ ਆਫ ਦ ਸ਼ੂਜ਼ ਆਫ ਦ ਪੀਪਲ ਹੂ ਹੈਡ ਗੋਨ ਟੂ ਸੀ ਗੁਰੂ ਹਰਗੋਬਿੰਦ। ਬਟ ਦ ਹੈਬਿਟ ਵਿਚ ਹੀ ਵਾਸ ਹੈਵਿੰਗ ਆਫ ਸਟੀਲਿੰਗ ਦ ਥਿੰਗਸ overpowered him and he started having the thoughts of stealing the shoes. He saw that there were many beautiful shoes, many good shoes, so he took one of the shoes and was about to take it away. At once he remembered that he had made a promise to Guru Hargobind that he will not do that again. So at once he took that shoe and put at some other place. So when all the people were seeing Guru Hargobind at that time, he put the shoes from one place, he took the shoes from one place and put at the other place, and in that way he mixed up all the shoes. When the disciples complained to Guru Hargobind, he was called and he was asked why he did that. He replied that, Master, I had promised that I will not steal the things, but I did not promise that I will not take the things from one place and put at some other place. It was very difficult for him to give up the habit, but eventually, as he stayed with Guru Hargobind, he gave up that habit, and later on he became a very good, devoted, true disciple of Guru Hargobind.
Agar aaj sanu koi samjhave ke dekho bhai bachpan ch teri eh halat si, budhape ch har bande di eh halat hundi hai, assi mannan vaste taiyar hi nahi hunde ge bhi assi bacche vi hunde sa kade, ਕਦੇ ਅਸੀਂ ਅਸਹਾਏ ਵੀ ਹੁੰਦੇ ਸੀਗੇ, ਮਾਤਾ ਪਿਤਾ ਦੇ ਜੇਰੇ ਅਸਰ ਵੀ ਸਹਿ ਅਸੀਂ ਕਦੇ, ਜਾਂ ਅਸੀਂ ਬੁੱਢੇ ਵੀ ਹੋਵਾਂਗੇ, ਅਸੀਂ ਕਦੇ ਮੰਨਣ ਵਾਸਤੇ ਤਿਆਰ ਹੀ ਨਹੀਂ, ਨਾ ਮੌਤ ਨੂੰ ਮੰਨਦੇ ਹਾਂ ਨਾ ਪੈਦਾਇਸ਼ ਨੂੰ ਮੰਨਦੇ ਹਾਂ। ਲੇਕਿਨ ਅਸੀਂ ਪੈਦਾਇਸ਼ ਵੀ ਹੁੰਦੀ ਦੇਖਦੇ ਹਾਂ, ਮੌਤ ਵੀ ਆਪਦੇ ਸਾਥੀਆਂ ਨੂੰ ਜਾਂਦਿਆਂ ਨੂੰ ਦੇਖਦੇ ਹਾਂ, ਲੇਕਿਨ ਅਸੀਂ ਖੁਦ ਮੰਨਣ ਵਾਸਤੇ ਤਿਆਰ ਨਹੀਂ ਵੀ ਅਸੀਂ ਮਰਨਾ।
ਇਫ ਸਮਵਨ ਟੈਲਸ ਅਸ ਦੈਟ ਇਨ ਦ ਬਿਗਿਨਿੰਗ ਵੀ ਵੇਅਰ ਚਾਈਲਡ ਐਂਡ ਵੀ ਵੇਅਰ ਹੈਲਪਲੈਸ ਐਂਡ we will suffer a lot in our old age, we will become like this when our old age will come, we are not ready to believe that. Even though we know that first the man comes as a child, he is helpless, he has to depend on the parents, and when he goes in the old age, he has to again remain dependent on the other people, he has to suffer a lot of disease and things like that. We see all these things with our eyes, but still we are not ready to believe, we do not agree that we were like this in our beginning and we will become like this in our end.
Maut padesh kyon nahi mande assi, man da sanu nasha chadya hoya hai.
Why do we not believe in our birth and death? Because we are intoxicated by our mind.
Isse tarah jadon sant satguru sanu samjhaunde hai, dekho bhai naam unhi atma nu milda hai, ohi atma parmatma na juddiyan hai, jinna da sachkhand de andar parmatma ne ਇਹ ਪਲੈਨਿੰਗ ਬਣਾ ਲਈ ਹੈ ਕਿ ਹੁਣ ਇਹ ਸੰਸਾਰ ਵਿੱਚ ਠੇਡੇ ਠੋਕਰਾਂ ਨਹੀਂ ਖਾਣਗੀਆਂ, ਕਿਉਂਕਿ ਜਿਨ੍ਹਾਂ ਆਤਮਾ ਦੀ ਅੰਦਰੋਂ ਪਕਾਰ ਹੋ ਜਾਂਦੀ ਹੈ ਸਿਰਫ਼ ਉਹੀ ਆਤਮਾ ਗੁਰੂ ਕੋਲ ਜਾਂਦੀਆਂ, ਉਹੀ ਨਾਮ ਪ੍ਰਾਪਤ ਕਰ ਸਕਦੀਆਂ ਹੈ, ਲੇਕਿਨ ਅਸੀਂ ਮੰਨਣ ਵਾਸਤੇ ਤਿਆਰ ਨਹੀਂ ਗੇ। ਇਸੇ ਤਰ੍ਹਾਂ ਜਦੋਂ ਅਸੀਂ ਪਰਮਾਤਮਾ ਦੀ ਪਲੈਨਿੰਗ ਦੇ ਵਿੱਚ ਆ ਗਏ ਹਾਂ ਕਿ ਸਾਨੂੰ ਨਾਮ ਮਿਲਣਾ, ਅਸੀਂ ਸੰਸਾਰ ਵਿੱਚ ਜ਼ਿਆਦਾ ਧੱਕੇ ਨਹੀਂ ਖਾਣੇਗੇ, ਜੰਮਣਾ ਮਰਨਾ ਨਹੀਂ ਗਾ, ਤਾਂ ਸਾਡੀ ਆਪਣੀ ਪਲੈਨਿੰਗ ਕੀ ਕਰੇਗੀ, ਅਸੀਂ ਕਿਸ ਤਰ੍ਹਾਂ ਉਸ ਨੂੰ ਛੱਡ ਸਕਦੇ ਹਾਂ।
ਦੈਟ ਇਜ਼ ਵਾਈ ਵੈਨ ਸੇਂਟਸ ਐਂਡ ਮਾਸਟਰਸ ਟੈਲ ਅਸ ਦੈਟ ਓਨਲੀ ਦੋਜ਼ ਹੂ ਹੈਵ ਬੀਨ ਚੋਸਨ ਬਾਈ ਆਲਮਾਈਟੀ ਗੋਡ ਗੈਟ ਦੀ ਨਾਮ ਇਨੀਸ਼ੀਏਸ਼ਨ, ਦੋਜ਼ ਹੂ ਹੈਵ ਕਮ ਇਨ ਦਾ ਪਲੈਨਿੰਗ ਆਫ ਗੋਡ ਦੈਟ ਨਾਓ ਦੇ ਡੋਂਟ ਹੈਵ ਟੂ ਗੋ now they don't have to suffer in this world, they don't have to get kicked and knocked in this world, and they are supposed to get the naam initiation and do the meditation and come back to home. Only they get the naam initiation. When the masters tell us all these things that it is all predetermined, we are not ready to believe. That is why we do not take our initiation seriously. When the saints and masters tell us that it is because of the planning of God that we came to the master and got initiation, when we know that everything happens in this world according to the will of God, according to the planning of God, what our planning will do that? What our desire or what our will do that? Because not even a leaf turns without the will of God. Everything which happens in our life is according to the planning of the God.
Agar is tarah udaharan dei jaiye te mukdiyan nahi ke kitne akademi ਆਖਰ ਉਸੇ ਗੁਰੂ ਮਤ ਦੇ ਉੱਤੇ ਆ ਕੇ ਆਪਣਾ ਜੀਵਨ ਸੁਧਾਰ ਗਏ। ਲੇਕਿਨ ਅਗਰ ਸਾਨੂੰ ਇਹ ਪਤਾ ਲੱਗ ਜਾਵੇ ਕਿ ਇਹ ਦਿਆਲੂ ਹੈ, ਸਾਨੂੰ ਬਖਸ਼ਣ ਵਾਸਤੇ ਆਇਆ ਹੈ, ਸੱਚਾ ਮਿੱਤਰ ਸੰਸਾਰ 'ਚ ਇਹੀ ਹੈ, ਗੁਰੂ ਛੱਡਣਾ ਤਾਂ ਕੀ ਸੀ, ਅਸੀਂ ਸੋਚ ਵੀ ਨਹੀਂ ਸਕਦੇ ਕਿ ਗੁਰੂ ਨੂੰ ਛੱਡਣ ਵਾਸਤੇ।
ਦੇਰ ਆਰ ਮੈਨੀ ਐਗਜ਼ਾਮਪਲਸ ਆਫ ਮੈਨੀ ਡੀਅਰ ਵੰਸ ਹੂ ਹੈਡ ਫਸਟ ਲੈਫਟ ਦ ਮਾਸਟਰ ਐਂਡ ਦ ਪਾਥ ਐਂਡ ਦੈਨ ਲੇਟਰ ਔਨ ਹੈਡ ਕਮ ਬੈਕ ਟੂ ਦ ਪਾਥ। ਸੱਚ ਐਗਜ਼ਾਮਪਲਸ ਆਰ ਅਨਐਂਡਿੰਗ। And if we realize that Master is our true friend, he has come in this world to liberate us, he is the only one who will take us back home, if we realize this and if we believe in this, then what is the question of leaving him? We will not even think, even in the state of forgetfulness, that we have to go away from him. We will always remain close to him.
Phir bhi agar koi thode sampark de vich aunda hai onu pyar na samjha dena, ਤੁਹਾਡੇ ਆਪਣੇ ਉੱਪਰ ਵੀ ਅੱਛਾ ਅਸਰ ਹੋਏਗਾ, ਕਿਉਂਕਿ ਜਦ ਆਪਾਂ ਬੁਰੀ ਗੱਲ ਕੋਈ ਕਰਦੇ ਹਾਂ ਉਸ ਦਾ ਕਰਨ ਵਾਲੇ 'ਤੇ ਵੀ ਬੁਰਾ ਅਸਰ ਪੈਂਦਾ। ਇਸੇ ਤਰ੍ਹਾਂ ਜਦ ਆਪਾਂ ਕੋਈ ਅੱਛੀ ਗੱਲ ਕਰਦੇ ਹਾਂ, ਪ੍ਰੇਮ ਪਿਆਰ ਦੀ ਕਰਦੇ ਹਾਂ, ਗੁਰੂ ਦੇ ਮੁਤਾਲਕ ਕਰਦੇ ਹਾਂ, ਤਾਂ ਸਾਡੇ ਉੱਤੇ ਵੀ ਅੱਛਾ ਅਸਰ ਹੁੰਦਾ ਹੈ। ਇਸ ਤਰ੍ਹਾਂ ਅਗਰ ਕਿਸੇ ਭੁੱਲੇ ਨੂੰ ਰਸਤੇ 'ਤੇ ਪਾ ਦੇਣਾ ਕੋਈ ਐਬ ਵਾਲੀ ਗੱਲ ਨਹੀਂ ਹੁੰਦੀ।
ਸੋ ਇਫ ਯੂ ਕਮ ਅਕ੍ਰੋਸ ਸਮਵਨ ਹੂ ਹੈਜ਼ ਲੈਫਟ ਦ ਪਾਥ ਐਂਡ ਇਫ ਯੂ ਫਾਈਂਡ ਹਿਮ ਰਿਸੈਪਟਿਵ, ਦੇਰ ਇਜ਼ ਨੋ ਹਾਰਮ ਟੂ ਟੈਲ ਹਿਮ ਅਬਾਊਟ ਦ ਪਾਥ ਐਂਡ ਅਬਾਊਟ ਕਮਿੰਗ ਬੈਕ ਟੂ ਦ ਮਾਸਟਰ। Because you know that when we say any bad thing, it affects us as well as the person to whom we are saying. In the same way, when we say any good thing, that also has a good effect on us. So when we are talking about the Master, when we are talking about the protection and grace of the Master and of the path of the Masters, then it has good effect on our also, on us also.
Spoke about people not keeping objects that they had found. I was once given a very generous present that I had a lot of trouble accepting, and I wonder if you could comment on both giving and receiving presents.
Us din aapne ye bataya ki agar hame raste mein padi koi cheez mil jaye to dikkat hui usko mana karne mein, main wo tohfa lena nahi chahta tha. तो मैं चाहूँगा कि आप तोहफे लेने और देने के बारे में कुछ बताएं कि लेने चाहिए देने चाहिए या नहीं।
ये समाजिक सवाल है, क्योंकि समाज के अंदर ये काफ़ी रीति रिवाज है, हिंदुस्तान भी, थोड़े अमरीका भी, होर भी सारे लोग तोहफे काफ़ी लेंदे देंदे है। इन्हों के मुतलक मैं की कहां तुहानू, क्योंकि अगर कोई लेंदा नहीं ਤਾਂ ਉਹ ਗੁੱਸੇ ਹੁੰਦੇ ਆ, ਇਹ ਲੈਂਦਾ ਕਿਉਂ ਨਹੀਂ। ਜੇ ਕੋਈ ਦਿੰਦਾ ਨਹੀਂ ਤਾਂ ਕਈ ਦਫ਼ਾ ਸਾਡਾ ਮਨ ਵੀ ਗੁੱਸੇ ਹੁੰਦਾ ਵੀ ਅਸੀਂ ਸਾਨੂੰ ਇਸ ਨੇ ਕੁਛ ਵੀ ਨਹੀਂ ਇਸ ਦਿਨ ਮਾਨ ਦੇ ਉੱਤੇ ਲਿਆਇਆ।
ਦਿਸ ਇਜ਼ ਅ ਸੋਸ਼ਲ ਮੈਟਰ, ਇਟ ਇਜ਼ ਨੋਟ ਓਨਲੀ ਇਨ ਯੋਰ ਕੰਟਰੀ ਬਟ ਇਟ ਇਜ਼ ਆਲਸੋ ਯਰ ਇਨ ਇੰਡੀਆ। ਸਿੰਸ ਵੀ ਆਰ ਲਿਵਿੰਗ ਇਨ ਦ ਸੋਸਾਇਟੀ people exchange the gifts and presents. They give the present, they accept the present. So what can I say about this? If we do not give the presents to the people, then the people will get upset at us. And if we do not get the presents, our mind will also say that, why did he not give us the present? So it's the give and take. What can I say about it?
ਮੈਂ ਆਮ ਤੌਰ 'ਤੇ ਇਸ ਹੱਕ 'ਚ ਹੁੰਦਾ ਵੀ ਕੋਈ ਨਾ ਲਵੇ ਨਾ ਦੇਵੇ, ਅਗਰ ਜੇ ਕਿਸੇ ਨੂੰ ਲੈਣ ਦਾ ਖਿਆਲ ਆ ਉਹਨੂੰ ਦੇਣ ਦਾ ਵੀ ਆਏਗਾ, ਅਗਰ ਕੋਈ ਦੇਣ ਦਾ ਖਿਆਲ ਕਰਦਾ ਉਹਨੂੰ ਲੈਣ ਦਾ ਵੀ ਖਿਆਲ ਹੁੰਦਾ ਹੈ।
ਜਨਰਲੀ ਆਈ ਐਮ ਇਨ ਦ ਫੇਵਰ ਆਫ ਨੋਟ ਐਕਸੈਪਟਿੰਗ ਦ ਗਿਫਟਸ ਐਂਡ ਨੋਟ ਪ੍ਰੈਜੈਂਟਿੰਗ ਦ ਗਿਫਟਸ, ਬਿਕੋਜ਼ ਵੈਨ ਵੀ ਐਕਸੈਪਟ ਦ ਗਿਫਟਸ ਓਨਲੀ ਦੈਨ ਦ ਡਿਜ਼ਾਇਰ ਫਾਰ ਪੇਇੰਗ ਬੈਕ ਕਮਸ ਟੂ ਅਸ, ਐਂਡ ਵੈਨ ਵੀ ਗਿਵ ਦ ਗਿਫਟਸ ਓਨਲੀ ਦੈਨ ਦ ਡਿਜ਼ਾਇਰ ਆਫ ਰਿਸੀਵਿੰਗ ਬੈਕ ਕਮਸ, ਸੋ ਇਟ ਇਜ਼ ਬੈਟਰ ਨੋਟ ਟੂ ਗਿਵ ਨੋਟ ਟੂ ਐਕਸੈਪਟ।
ਲੇਕਿਨ ਇਹ ਸਮਾਜਿਕ ਸਵਾਲ ਹੈ, ਸਭ ਸਮਾਜਾਂ 'ਚ ਸਭ ਮਿੱਤਰ ਦੋਸਤ ਐਸਾ ਕਰਦੇ ਹੈ।
ਬਟ ਦਿਸ ਇਜ਼ ਅ ਸੋਸ਼ਲ ਮੈਟਰ ਐਂਡ ਪੀਪਲ ਇਨ ਸੋਸਾਇਟੀ ਡੂ ਦੈਟ, ਇਟ ਇਜ਼ ਕਾਮਨ ਅਮੋਂਗ ਦ ਫਰੈਂਡਸ ਰਿਲੇਟਿਵਸ ਐਂਡ ਲਾਈਕ ਦੈਟ।
You have often spoke about not sharing food with other people or eating off of other people's plates, or even a husband and wife not using the same utensils. Can you speak to us about that and the karma of sharing food off someone else's plate?
Aapne aksar is bare mein bataya hai ki hame ek dusre ka jhootha nahi khana chahiye, ek hi plate mein nahi khana chahiye, yahan tak ki miyan biwi ko bhi ek hi thali mein se nahi khana chahiye, kyunki usse kafi karam wagaira ek dusre ke upar diye jaate hain। Kya aap iske bare mein humko aur bataoge?
ਆਪ ਸੰਤ ਬਾਣੀ ਮੈਗਜ਼ੀਨ ਪੜ੍ਹੇ, ਕਾਫੀ ਖੁਸ਼ੀ ਇਸ ਵਾਸਤੇ ਬੋਲਿਆ ਗਿਆ।
ਆਈ ਹੈਵ ਸੈਡ ਅ ਲੋਟ ਔਨ ਦਿਸ ਸਬਜੈਕਟ, ਯੂ ਸ਼ੁਡ ਰੀਡ ਸੰਤ ਬਾਣੀ ਮੈਗਜ਼ੀਨ ਫਾਰ ਇਟ।
So you've talked about this many times, but could you tell us again how we lose the benefit of socializing and talking here in the ashram, especially in our rooms?
आपने मेरे ख्याल से इस बारे में भी पहले काफ़ी बोला है, लेकिन मैं चाहूँगी कि आप दोबारा इसको ताज़ा करें। वो ये है कि यहाँ पे आश्रम में आने के बाद में एक दूसरे से बातचीत करके, ज़्यादा बातें लगा करके हम क्या खोते हैं, खास करके अपने कमरे में ज़्यादा बातें मार के हम क्या खोते हैं।
मैं हमेशा ही दसदा हुंदा कि एक पवित्र यात्रा का जिहड़ा तुहानू मौका मिलता है, इस तो पूरा फायदा उठाओ। फायदा तद ही उठा सकते हो ਜੇ ਮਨ ਨੂੰ ਸ਼ਾਂਤ ਰੱਖੋ, ਔਰ ਸ਼ਾਂਤ ਮਨ ਨੂੰ ਤਦ ਹੀ ਰੱਖ ਸਕਦੇ ਹੋ ਜੇ ਤੁਸੀਂ ਕਮਰੇ ਜਾਂ ਬਾਹਰ ਆ ਕੇ ਦੁਨੀਆ ਨੂੰ ਨਾ ਸੋਚੋ। ਮੈਂ ਦੱਸਦਾ ਹੁੰਦਾ ਹੈ ਕਿ ਅਗਰ ਕੋਈ ਤੁਹਾਡਾ ਘਰ ਦਾ ਕੰਮ ਹੈ ਉਹ ਆਪਦੇ ਦੇਸ਼ ਜਾ ਕੇ ਕਰ ਸਕਦੇ ਹੋ, ਇੱਥੇ ਬੈਠੇ ਕੁਛ ਨਹੀਂ ਕਰ ਸਕਦੇ, ਉਹਦੇ ਮੁਤਾਲਕ ਵੀ ਨਾ ਸੋਚੋ। ਦੱਸ ਦਿਨ ਕਮਰੇ ਦੇ ਅੰਦਰ ਜਾ ਕੇ ਬਾਤਾਂ ਲਗਾਉਂਦੇ ਹਾਂ ਜਾਂ ਬਾਹਰ ਲਗਾਉਂਦੇ ਹਾਂ, ਉਸ ਦੇ ਵਿੱਚ ਕੀ ਹੁੰਦਾ, ਤੁਹਾਡਾ ਸਿਮਰਨ ਛੁੱਟ ਜਾਂਦਾ ਹੈ ਔਰ ਮਨ ਜ਼ਿਆਦਾ ਸੋਚਣਾ ਸ਼ੁਰੂ ਕਰ ਦਿੰਦਾ ਹੈ, ਖੁਸ਼ ਕਰ ਦਿੰਦਾ ਹੈ। ਔਰ ਇਸ ਪਵਿੱਤਰ ਯਾਤਰਾ ਤੋਂ ਉਤਨਾ ਉਹ ਆਦਮੀ ਫਾਇਦਾ ਨਹੀਂ ਉਠਾ ਸਕਦਾ ਗਾ ਜਿਤਨਾ ਕਿ ਉਠਾਉਣਾ ਚਾਹੀਦਾ ਸੀ।
ਆਈ ਹੈਵ ਆਲਵੇਜ਼ ਸੈਡ ਦੈਟ ਯੂ ਸ਼ੁੱਡ ਟ੍ਰਾਈ ਟੂ ਟੇਕ ਫੁੱਲ ਐਡਵਾਂਟੇਜ ਆਫ ਯੂਅਰ ਹੋਲੀ ਟ੍ਰਿਪ ਹੇਅਰ, ਬਿਕੋਜ਼ ਦਿਸ ਇਜ਼ ਅ ਰੇਅਰ ਅਪੋਰਚੁਨਿਟੀ ਵਿਚ ਯੂ ਹੈਵ ਗੋਟ ਆਫ ਕਮਿੰਗ ਹੇਅਰ, ਸੋ ਵੈਨ ਯੂ ਹੈਵ ਕਮ ਹੇਅਰ ਯੂ ਸ਼ੁੱਡ ਟੇਕ ਫੁੱਲ ਐਡਵਾਂਟੇਜ ਆਫ ਦਿਸ ਅਪੋਰਚੁਨਿਟੀ, ਐਂਡ ਯੂ ਕੈਨ ਡੂ ਦੈਟ ਓਨਲੀ ਇਫ ਯੂਅਰ ਮਾਇੰਡ ਇਜ਼ ਕੁਆਇਟ। And you can make your mind quiet only if you don't socialize a lot, because if you talk too much with the people in your room or outside, at that time you cannot do the simran. Always I have said that when you think of the world, when you talk of the world, you cannot do anything while you are here. You cannot attend to any of the things which you are supposed to attend back in your home just by talking about it. Unless you go there, you cannot attend to them. That is why it is better not to talk about it, it is better not to think about it. When you socialize with each other in the rooms or outside in the ashram, you lose a lot, because at that time you are not doing the simran. And when you are not doing the simran, your mind gets an opportunity to make you dry, and when you become dry, you know that you do not like to sit for meditation.
Sanu kamre de vich ta khaas khayal rakhna chahida hai, kyunki agar assi utthe gallan karange, ਹੋ ਸਕਦਾ ਸਾਡਾ ਸਾਥੀ ਨਾਲ ਦੇ ਮੰਜੇ ਵਾਲਾ ਅਭਿਆਸ ਬੈਠਾ ਹੋਵੇ ਜਾਂ ਆਪਦਾ ਸਿਮਰਨ ਕਰਦਾ ਹੋਵੇ, ਉੱਥੇ ਅਸੀਂ ਆਪਣਾ ਤਾਂ ਨੁਕਸਾਨ ਕਰਨਾ ਸੀ, ਦੂਸਰੇ ਸਾਥੀ ਦਾ ਵੀ ਕਰਦੇ ਹਾਂ।
ਸਪੈਸ਼ਲੀ ਇਨ ਦ ਰੂਮਸ ਵੀ ਸ਼ੁੱਡ ਬੀ ਵੈਰੀ ਕੇਅਰਫੁਲ ਅਬਾਊਟ ਟਾਕਿੰਗ, because it is possible that at the time when you are talking, there are other dear ones who are either sitting in the remembrance or doing the simran. So by socializing in the room, you are not losing, you are not the only one who lose a lot, but also the dear ones who are distracted by your talking.
Sometimes when I get up at 3 o'clock in the morning and meditate, around 4:30 or 5, my mind says to go back to bed. I go back to sleep and I have wretched dreams, really bad dreams. Is this common?
कई दफा मैं सुबह 3 बजे उठकर के अभ्यास करने बैठता हूँ और 4:30 या 5 बजे मेरा मन कहता है कि मैं दोबारा सो जाऊँ. तो मैं जब सो जाता हूँ तो मुझे बहुत भयंकर सपने आते हैं. क्या ये आम बात है?
मैं इसके बारे कई दफा दसदा हुंदा कि भाई सानू सुबह जो असं अभ्यास करते हैं उदू बाद सौना नहीं चाहिए. अगर सौने तो इसी हालत ही होंगी है सुबह. फिर जो असं दिने कारोबार करते हैं फिर मन ना वो सुपने कन्नी ख्याल बनया रहा है, मन खुश्क जहा बनया रहा है, दिल उदास जहा रहा है. अगर तुसी मगरों ना सवो तो उदे नाल तुहाडा दिल जिहड़ा है हमेशा खुश रहे.
रिगार्डिंग दिस ऑलसो आई हैव सैड अ लॉट बिकॉज मैनी डियर वंस हैव दिस कंप्लेंट. आई हैव सैड दिस that if you do not go to bed after meditating in the early morning, you will be able to spend your day in a cheerful mood, because many times when the dear ones go back to sleep after meditating a little bit, they get very bad dreams which affect their daily life, because all day long you will go on thinking about those dreams which will disturb your peace of mind during the day. That is why I always recommend that you should not go to bed after meditating.
ਇਹ ਤੇਰੇ ਇਕੱਲੇ ਨਾਲ ਹੀ ਨਹੀਂ ਕਰਦਾ ਗਾ, ਹੋ ਸਕਦਾ ਇਹ ਸਮੱਸਿਆ ਹੋਰਾਂ ਨੂੰ ਵੀ ਹੋਵੇ, ਕਿਉਂਕਿ ਮਨ ਦਾ ਕੰਮ ਹੈ ਜਦੋਂ ਭਜਨ 'ਤੇ ਬੈਠੋ ਉਹ ਆਲਸ ਪੈਦਾ ਕਰਦਾ. ਉਹ ਕਹਿੰਦਾ ਤੂੰ ਥੋੜ੍ਹਾ ਚਿਰ ਸੌਂ ਕੇ ਤਾਂ ਥੋੜ੍ਹਾ ਚਿਰ ਪੈ ਜਾ, ਬਸ ਪਿਆ ਨਹੀਂ ਤਾਂ ਨੀਂਦ ਆਈ ਨਹੀਂ, ਬਸ ਫਿਰ ਉਹ ਆਪਦਾ ਕੰਮ ਲੱਗ ਜਾਂਦਾ ਕਰ.
ਇਟਸ ਨੋਟ ਓਨਲੀ ਵਿਥ ਯੂ, ਇਟ ਹੈਪਨਸ ਵਿਥ ਮੈਨੀ ਅਦਰ ਪੀਪਲ ਆਲਸੋ, ਬਿਕੋਜ਼ ਇਟ ਇਜ਼ ਦੀ ਹੈਬਿਟ ਆਫ ਮਾਈਂਡ ਟੂ ਕ੍ਰੀਏਟ ਲੇਜ਼ੀਨੈਸ ਵਿਦ ਇਨ ਯੂ ਵੈਨ ਯੂ ਸਿਟ ਫੋਰ ਮੈਡੀਟੇਸ਼ਨ. When you sit for meditation, after some time, your mind tells you that, okay, lie down for a little while. He will not even tell you to sleep. He will say that lie down for a little while. And when you lay down, then the sleep comes and then he has done his work.
Main hamesha dasda hunna ki man nu jawab de ke jo ghanta do ghante abhyas karna hai, man nu jawab de ke baitho, dekh bhai jadon tu dunyavi kam karda hunna si kade dakhal nahi ditta. ਹੁਣ ਅਸੀਂ ਆਪਣਾ ਖਾਸ ਕੰਮ ਕਰਨ ਵਾਸਤੇ ਬੈਠੇ ਹਾਂ, ਹੁਣ ਤੂੰ ਦਖਲ ਨਾ ਦੇ.
ਆਫਨ ਆਈ ਸੇ ਦੈਟ ਵੈਨਵਰ ਯੂ ਸਿਟ ਫੋਰ ਮੈਡੀਟੇਸ਼ਨ, ਵੈਦਰ ਇਟ ਇਜ਼ ਫੋਰ 1 hour ਔਰ 2 hours, ਯੂ ਸ਼ੁੱਡ ਆਲਵੇਜ਼ ਟੈਲ ਯੋਰ ਮਾਈਂਡ ਦੈਟ ਲਿਸਨ, ਵੀ ਨੈਵਰ ਇੰਟਰਫੀਅਰ ਇਨ ਯੋਰ ਵਰਕ. ਵੈਨ ਯੂ ਡੂ ਦ ਵਰਕ, ਵੀ ਨੈਵਰ ਇੰਟਰਫੀਅਰ ਇਨ ਯੋਰ ਵਰਕ. ਸੋ ਨਾਓ ਵੈਨ ਵੀ ਆਰ ਸਿਟਿੰਗ ਫੋਰ ਅਵਰ ਸਪੈਸ਼ਲ ਵਰਕ, ਯੂ ਸ਼ੁੱਡ ਨਾਟ ਕਮ ਐਂਡ ਇੰਟਰਫੀਅਰ ਇਨ ਅਵਰ ਵਰਕ, ਯੂ ਸ਼ੁੱਡ ਨਾਟ ਬਾਦਰ ਅਸ.
ਮੈਂ ਇਹ ਵੀ ਦੱਸਦਾ ਹੁੰਦਾ ਹਾਂ ਕਿ ਵਕਤ ਦੇ ਉੱਤੇ ਸ਼ਾਮ ਨੂੰ ਸੌਂ ਜਾਓ, ਫਾਲਤੂ ਗੱਲਾਂ 'ਚ ਆਪਣਾ ਟਾਈਮ ਖਰਾਬ ਨਾ ਕਰੋ. ਤਾਂ ਤੁਹਾਨੂੰ ਇਹ ਸੁਬਹਾ ਨਾ ਤਾਂ ਉੱਠਣ ਦੇ ਵਿੱਚ ਸਮੱਸਿਆ ਹੋਵੇ, ਨਾ ਤੁਹਾਨੂੰ ਉਦੋਂ ਇਤਨਾ ਆਲਸੀ ਪਰੇਸ਼ਾਨ ਕਰੇ.
ਆਈ ਆਲਸੋ ਸੇ ਦਿਸ ਦੈਟ ਗੋ ਟੂ ਬੈਡ ਅਰਲੀ ਇਨ ਦਾ ਨਾਈਟ ਟਾਈਮ, ਡੋਂਟ ਵੇਸਟ ਯੋਰ ਟਾਈਮ ਇਨ ਸੋਸ਼ਲਾਈਜ਼ਿੰਗ ਐਂਡ ਡੂਇੰਗ ਯੂਜ਼ਲੈਸ ਥਿੰਗਸ. ਇਫ ਯੂ ਵਿਲ ਗੋ ਟੂ ਬੈਡ ਅਰਲੀ, ਦੈਨ ਯੂ ਵਿਲ ਫਾਈਂਡ ਇਟ ਵੈਰੀ ਈਜ਼ੀ ਟੂ ਗੈਟ ਅਪ ਇਨ ਦਾ ਮੋਰਨਿੰਗ, ਐਂਡ ਵੰਸ ਯੂ ਗੈਟ ਅਪ ਇਨ ਦਾ ਮੋਰਨਿੰਗ ਯੂ ਵਿਲ ਨਾਟ ਫਾਈਂਡ any need to sleep again, because if you have gone to bed early, you will have enough sleep, enough rest when you will get up in the morning.
Main bahut aadmiyan nu dekhda hunna raat nu fazool hi 12 1 1 baje tak baatan lagaunde rehnde hai, to subah tuhanu pata hai kadon 3 baje aise aadmi uth sakde hai, kadon bhajan abhyas kar sakde hai. ਉਹਨਾਂ ਨੂੰ ਜਾਗ ਹੀ 8-9 ਵਜੇ ਸੁਭਾਅ ਆਉਂਦੀ ਹੈ.
ਆਈ ਹੈਵ ਸੀਨ ਮੈਨੀ ਪੀਪਲ ਦੋਜ਼ ਹੂ ਗੋ ਔਨ ਟਾਕਿੰਗ ਵਿਦ ਈਚ ਅਦਰ ਅੰਟਿਲ ਮਿਡਨਾਈਟ ਔਰ ਇਵਨ 1 o'clock, ਜਸਟ ਯੂਜ਼ਲੈਸ ਥਿੰਗਸ ਵਿਚ ਹੈਵ ਨੋ ਮੀਨਿੰਗ. ਯੂ ਕੈਨ ਇਮੈਜਿਨ ਦੈਟ ਹਾਓ ਸੱਚ ਪੀਪਲ ਕੈਨ ਗੈਟ ਅਪ ਅਰਲੀ ਇਨ ਦਾ ਮੋਰਨਿੰਗ ਐਟ 3 o'clock ਐਂਡ ਮੈਡੀਟੇਟ. ਦੋਜ਼ ਪੀਪਲ ਗੋ ਔਨ ਸਲੀਪ ਅੰਟਿਲ 8 o'clock ਔਰ 9 o'clock ਐਂਡ ਦੇ ਡੋਂਟ ਮੈਡੀਟੇਟ. ਓਕੇ, please make the line, don't leave anything here.
ਅੱਜ ਜੱਗ ਵਿੱਚ ਖੁਸ਼ੀਆਂ ਵਸੀਆਂ ਨੇ ਅੱਜ ਜੱਗ ਵਿੱਚ ਖੁਸ਼ੀਆਂ ਵਸੀਆਂ ਨੇ ਸੱਚਾ ਨੂਰ ਜਗਤ ਵਿੱਚ ਆਇਆ ਏ ਗੁਲਾਬ ਦੇਵੀ ਦੀ ਕੁੱਖ ਤੋਂ ਜਾਇਆ ਏ ਸੱਚਾ ਨੂਰ ਜਗਤ ਵਿੱਚ ਆਇਆ ਏ ਗੁਲਾਬ ਦੇਵੀ ਦੀ ਕੁੱਖ ਤੋਂ ਜਾਇਆ ਏ ਕਿਰਪਾਲ ਜੀ ਨਾਮ ਰਖਾਇਆ ਏ ਚੰਨ ਚੜ੍ਹੇ ਤੇ ਰਿਸ਼ਮਾਂ ਹੱਸੀਆਂ ਨੇ ਅੱਜ ਜੱਗ ਵਿੱਚ ਖੁਸ਼ੀਆਂ ਵਸੀਆਂ ਨੇ ਅੱਜ ਜੱਗ ਵਿੱਚ ਖੁਸ਼ੀਆਂ ਵਸੀਆਂ ਨੇ ਪਿਤਾ ਹੁਕਮ ਸਿੰਘ ਦਾ ਪਿਆਰਾ ਏ ਦੁਨੀਆ ਦਾ ਬਣਿਆ ਸਹਾਰਾ ਏ ਪਿਤਾ ਹੁਕਮ ਸਿੰਘ ਦਾ ਪਿਆਰਾ ਏ ਦੁਨੀਆ ਦਾ ਬਣਿਆ ਸਹਾਰਾ ਏ ਸੱਚੇ ਨਾਮ ਦਾ ਲਾਇਆ ਨਾਹਰਾ ਰੂਹਾਂ ਮੈਲੀਆਂ ਤੋਂ ਕੀਤੀਆਂ ਅੱਛੀਆਂ ਨੇ ਅੱਜ ਜੱਗ ਵਿੱਚ ਖੁਸ਼ੀਆਂ ਵਸੀਆਂ ਨੇ ਅੱਜ ਜੱਗ ਵਿੱਚ ਖੁਸ਼ੀਆਂ ਵਸੀਆਂ ਨੇ ਦੁਨੀਆ 'ਚ ਅੰਧੇਰਾ ਛਾਇਆ ਏ ਸਤਨਾਮ ਦਾ ਚੱਕਰ ਲਾਇਆ ਏ ਦੁਨੀਆ 'ਚ ਅੰਧੇਰਾ ਛਾਇਆ ਏ ਸਤਨਾਮ ਦਾ ਚੱਕਰ ਲਾਇਆ ਏ ਦੇਸਾਂ ਪਰਦੇਸਾਂ 'ਚ ਛਾਇਆ ਏ ਰੂਹਾਂ ਕੱਢੀਆਂ ਜੋ ਕਾਲ ਦੀਆਂ ਡੱਸੀਆਂ ਨੇ ਅੱਜ ਜੱਗ ਵਿੱਚ ਖੁਸ਼ੀਆਂ ਵਸੀਆਂ ਨੇ ਅੱਜ ਜੱਗ ਵਿੱਚ ਖੁਸ਼ੀਆਂ ਵਸੀਆਂ ਨੇ ਸਾਵਣ ਤੋਂ ਸੱਚਾ ਨਾਮ ਲਿਆ ਲੱਖ ਵਾਰ ਉਸ ਤੋਂ ਕੁਰਬਾਨ ਗਿਆ ਸਾਵਣ ਤੋਂ ਸੱਚਾ ਨਾਮ ਲਿਆ ਲੱਖ ਵਾਰ ਉਸ ਤੋਂ ਕੁਰਬਾਨ ਗਿਆ ਸਤਿਗੁਰ ਦੀ ਸ਼ਰਨੀ ਆਣ ਪਿਆ ਆਸਾਂ ਸਾਵਣ ਦੀਆਂ ਰੱਖੀਆਂ ਨੇ ਅੱਜ ਜੱਗ ਵਿੱਚ ਖੁਸ਼ੀਆਂ ਵਸੀਆਂ ਨੇ ਅੱਜ ਜੱਗ ਵਿੱਚ ਖੁਸ਼ੀਆਂ ਵਸੀਆਂ ਨੇ ਕੋਈ ਜਨਮ ਦਿਹਾੜਾ ਮਨਾਉਂਦਾ ਏ ਕੋਈ ਭਰਤ ਡੇ ਕਹਿ ਕੇ ਗਾਉਂਦਾ ਏ ਕੋਈ ਜਨਮ ਦਿਹਾੜਾ ਮਨਾਉਂਦਾ ਏ ਕੋਈ ਭਰਤ ਡੇਕੈ ਕੇ ਗਾਉਂਦਾ ਕਜੈਵ ਕਿਰਪਾਲ ਨੂੰ ਚਾਹੁੰਦਾ ਏ ਮੰਨੀਆਂ ਜੋ ਬਾਤਾਂ ਸੱਚੀਆਂ ਨੇ ਅੱਜ ਜੱਗ ਵਿੱਚ ਖੁਸ਼ੀਆਂ ਵਸੀਆਂ ਨੇ ਅੱਜ ਜੱਗ ਵਿੱਚ ਖੁਸ਼ੀਆਂ ਵਸੀਆਂ ਨੇ ਕਿਆ ਸਹਾਰਾ ਕਿਰਪਾਲ ਪਿਆਰੇ ਇਸ ਗਵਾਂ ਦੇ ਸਤਾਏ ਨੂੰ ਮੈਨੂੰ ਨਾ ਠੁਕਰਾਈਓ ਬਾਬਾ ਦੁਨੀਆਂ ਦੇ ਠੁਕਰਾਏ ਨੂੰ ਦੇ ਜਾ ਸਹਾਰਾ ਕੀ ਦੱਸਾਂ ਮੇਰੇ ਸਤਿਗੁਰ ਤੈਨੂੰ ਨਾਲ ਜੋ ਮੇਰੇ ਹੋਈ ਕੀ ਦੱਸਾਂ ਮੇਰੇ ਸਤਿਗੁਰ ਤੈਨੂੰ ਨਾਲ ਜੋ ਮੇਰੇ ਹੋਈ ਮੇਰੇ ਹਾਲ ਤੇ ਮੇਰੀ ਕਿਸਮਤ ਫੁੱਟ ਫੁੱਟ ਕੇ ਹੈ ਰੋਏ ਮੇਰੇ ਹਾਲ ਤੇ ਮੇਰੀ ਕਿਸਮਤ ਫੁੱਟ ਫੁੱਟ ਕੇ ਹੈ ਰੋਏ ਤੇਰੇ ਸਿਵਾ ਇਸ ਗੁਨਾਹਗਾਰ ਦਾ ਦਿਸਦਾ ਜੱਗ ਵਿੱਚ ਹੋਰ ਨ ਕੋਈ ਦੇ ਜਾ ਸਹਾਰਾ ਕਿਰਪਾਲ ਪਿਆਰੇ ਇਸ ਗਮਾਂ ਦੇ ਸਤਾਏ ਨੂੰ ਮੈਨੂੰ ਨਾ ਠੁਕਰਾਈਓ ਬਾਬਾ ਦੁਨੀਆਂ ਦੇ ਠੁਕਰਾਏ ਨੂੰ ਦੇ ਜਾ ਸਹਾਰਾ ਪੱਥਰ ਸਮਝ ਕੇ ਰਾਧਾ ਮੈਨੂੰ ਸਭ ਨੇ ਠੋਕਰ ਲਾਏ ਪੱਥਰ ਸਮਝ ਕੇ ਰਾਧਾ ਮੈਨੂੰ ਸਭ ਨੇ ਠੋਕਰ ਲਾਏ ਮੇਰੇ ਹਾਲ ਤੇ ਮੇਰੀ ਆਤਮਾ ਨੇ ਰੱਜ ਕੇ ਲਾਨਤ ਪਾਏ ਮੇਰੇ ਹਾਲ ਤੇ ਮੇਰੀ ਆਤਮਾ ਨੇ ਰੱਜ ਕੇ ਲਾਨਤ ਪਾਏ ਅੱਲਾ ਰਾਮ ਰਹੀਮ ਨੇ ਸਤਿਗੁਰ ਸੁਣੀ ਨਾ ਆਣ ਕੇ ਮੇਰੀ ਦੁਹਾਏ ਦੇ ਜਾ ਸਹਾਰਾ ਕਿਰਪਾਲ ਪਿਆਰੇ ਇਸ ਗਮਾਂ ਦੇ ਸਤਾਏ ਨੂੰ ਮੈਨੂੰ ਨਾ ਠੁਕਰਾਈਓ ਬਾਬਾ ਦੁਨੀਆਂ ਦੇ ਠੁਕਰਾਏ ਨੂੰ ਦੇ ਜਾ ਸਹਾਰਾ ਤੇਰੇ ਸਿਵਾ ਕਿਸ ਨੂੰ ਸਮਝਾਂ ਸਤਿਗੁਰ ਹਰ ਕੋਈ ਦਿਸੇ ਪਰਾਇਆ ਤੇਰੇ ਸਿਵਾ ਕਿਸ ਨੂੰ ਸਮਝਾਂ ਸਤਿਗੁਰ ਹਰ ਕੋਈ ਦਿਸੇ ਪਰਾਇਆ ਤੋੜ ਗਿਆ ਮੇਰੇ ਦਿਲ ਦਾ ਸ਼ੀਸ਼ਾ ਜਿਸ ਨੂੰ ਮੈਂ ਆਪਣਾ ਬਣਾਇਆ ਤੋੜ ਗਿਆ ਮੇਰੇ ਦਿਲ ਦਾ ਸ਼ੀਸ਼ਾ ਜਿਸ ਨੂੰ ਮੈਂ ਆਪਣਾ ਬਣਾਇਆ ਜਿਸ ਉੱਤੇ ਮੈਂ ਲਹੂ ਡੋਲਿਆ उसने भी मैनू ठुकराया दे जा सहारा कृपाल प्यारे इस गमां दे सताए नू मैनू ना ठुकराइयो बाबा दुनिया दे ठुकराए नू दे जा सहारा अज जुल्म दी कैद च बाबा पल दिया ने तकदीरां अज जुल्म दी कैद च बाबा पल दिया ने तकदीरां बेदर्दी काल दे अगे चल दिया ना तत्वीरां बेदर्दी काल दे अगे चल दिया ना तत्वीरां तेरे राहां विच जानवार दिया खुल दिया जान ए तकदीरां दे जा सहारा किरपाल प्यारे इस गमां दे सताए नू मैनू ना ठुकराइयो बाबा दुनिया दे ठुकराए नू दे जा सहारा सार अजायब दी लौ कृपाल जी जिंद जान तैथों वारां सार अजायब दी लौ कृपाल जी जिंद जान तैथों वारां मैं पगली नू तेरा सहारा एक पल कदी ना बिसारा मैं पगली नू तेरा सहारा एक पल कदी ना बिसारा तेरे बिना मेरा होर न कोई लाज रखो गल लाए नू दे जा सहारा कृपाल प्यारे इस गमां दे सताए नू मैनू ना ठुकराइयो बाबा दुनिया दे ठुकराए नू दे जा सहारा